సుమన నావి పదా రేపు అంది తో సదా ఓహా దూర బలా మర జాతా తూ రఖీ మర జాతా తూ సబ్ని ఉజలి పత్ తేరే పారే శరణ జా సుఖీ వసే సర్వత్ దాతయా సుఖీ వసే సర్వత్ ਸੁਖੀ ਵਸੇ ਸਰਬੱਤ
ਪਰਮ ਸਤਿਕਾਰਯੋਗ ਤਨ ਤਨ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਤਿਖੰਡੀ ਅਤੇ ਦਰਗਾਹੀ ਗੋਡ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਖਾਲਸਾ ਜੀ ਸਮਾਂ ਮਿਲਿਆ ਹਰ ਰੋਜ਼ ਦੀ ਤਰ੍ਹਾਂ ਰਾਤ ਦੇ ਦੀਵਾਨ ਵਿੱਚ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ ਆਪਾਂ ਇਤਿਹਾਸ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਉਸ ਥਾਂ ਤੋਂ ਪੜ੍ਹਨ ਦਾ ਯਤਨ ਕਰ ਰਿਹਾ ਹੈ ਜਦੋਂ ਮੇਰੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਰਧਾਲੂ ਸਿੱਖਾਂ ਵੱਲੋਂ ਕਾਬਲ ਦੀ ਸੰਗਤ ਵੱਲੋਂ ਉਹਨਾਂ ਦੀ ਨਿਯੁਕਤ ਕੀਤੀ ਮਸੰਦਾਂ ਭਾਈ ਬਖਤਮਲ ਅਤੇ ਤਾਰਾ ਚੰਦ ਵੱਲੋਂ ਜੋ ਭੇਟਾਵਾਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲਿਆਂਦੀਆਂ ਗਈਆਂ ਉਹਨਾਂ ਨੂੰ ਜਿਵੇਂ ਜ਼ਬਰਦਸਤੀ ਦੇ ਨਾਲ ਲਾਹੌਰ ਦੇ ਹਾਕਮ ਨੇ ਉਹਨਾਂ ਘੋੜਿਆਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ, ਆਪਣੇ ਤਬੇਲੇ ਵਿੱਚ ਲੈ ਗਿਆ, ਬਾਦਸ਼ਾਹ ਸ਼ਾਹਜਹਾਂ ਵਾਸਤੇ ਰਾਖਵੇਂ ਰੱਖ ਲਏ। ਇਹ ਲੜੀ ਆਪਾਂ ਕੱਲ੍ਹ ਤੋਂ ਵਿਚਾਰਨੀ ਆਰੰਭ ਕੀਤੀ। ਸਾਥੀ ਅਲੰਕਾਰ ਦੀ ਕਵਿਤਾ ਵਿੱਚ ਕਹਿ ਰਹੇ ਸਨ, ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰ ਰਹੇ ਸਨ ਅਰਦਾਸ, ਸਤਿਗੁਰੂ ਇਹ ਦੁਨੀਆਂ ਵਿੱਚ ਸੁੱਖ ਸ਼ਾਂਤੀ ਹੋਵੇ, ਕੋਈ ਕੋਈ ਕਿਸੇ ਨਾਲ ਲੜੇ ਨਾ, ਭਰਾ ਭਰਾ ਦਾ ਕਾਤਲ ਨਾ ਬਣ, ਧਰਮ ਦੇ ਨਾਂ ਤੇ ਫਿਰਕੂ ਲੜਾਈਆਂ ਨਾ ਹੋਣ। ਹਰ ਰੋਜ਼ ਹੀ ਸਿੱਖ ਅਰਦਾਸ ਕਰਦਾ ਹੈ ਭਾਵੇਂ ਅਮਨ ਹੋਵੇ ਜਾਂ ਹਲ ਚਲਾ ਹੋਵੇ। ਪਹਿਲੀ ਮੰਗ ਇਹ ਮੰਗਦਾ ਗੁਰੂ ਕੋਲੋਂ ਤੇਰੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਦੂਜੀ ਮੰਗ ਇਹ ਮੰਗਦਾ ਗੁਰੂ ਕੋਲੋਂ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਦੁਨੀਆਂ ਦੇ ਧਰਮਾਂ ਦੇ ਇਤਿਹਾਸ ਨੂੰ ਪਰਚੋਲ ਕੇ ਵੇਖੀਏ, ਹਰ ਧਰਮ ਆਪਣਾ ਭਲਾ ਤੇ ਮੰਗਦਾ ਹੈ, ਲੇਕਿਨ ਸਰਬੱਤ ਦਾ ਭਲਾ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਧਰਮ ਮੰਗਦਾ। ਜਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਖਲੋਂਦਾ, ਜੋਦੜੀਆਂ ਕਰਦਾ, ਬੇਨਤੀਆਂ ਕਰਦਾ, ਸਮਾਪਤੀ ਤੇ ਇਹ ਗੱਲ ਜ਼ਰੂਰ ਆਖੀ ਜਾਂਦੀ ਹੈ, ਦਿਲ ਵਿੱਚੋਂ ਆਖੀ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਹੈ, ਇਹ ਧਰਮ ਸਰਬੱਤ ਦਾ ਭਲਾ ਲੋਚਦਾ ਹੈ। ਫਿਰ ਇਹ ਧਰਮ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਰੋੜ ਵਾਂਗ ਰੜਕਦਾ ਰਿਹਾ ਤੇ ਰੜਕਦਾ ਹੈ। ਔਰ ਇਸ ਵਿਚਾਰਾਂ ਨੂੰ ਜਾਣਨ ਤੋਂ ਪਹਿਲਾਂ ਉਸ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਕੋਈ ਰਸਮਾ ਬਾਂਝੀ ਨਾ ਰਹਿ ਜਾਏ। ਭਾਗਾਂ ਵਾਲੇ ਜਿੰਨੇ ਇੰਨੀ ਤੇਜ਼ ਜ਼ਿੰਦਗੀ ਵਿੱਚੋਂ ਇੰਨੇ ਪਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣ ਵਾਸਤੇ ਕੱਢ ਕੇ ਆਏ ਹੋ, ਸਾਡੇ ਪ੍ਰਚਾਰਕਾਂ ਦੀ ਜ਼ਬਾਨ ਉੱਤੇ ਇੱਕ ਸ਼ਬਦ ਚੜਿਆ ਹੋਇਆ ਕਿ ਤੁਸੀਂ ਬੜਾ ਕੀਮਤੀ ਟਾਈਮ ਛੱਡ ਕੇ ਆਏ। ਲੇਕਿਨ ਅਸਲ ਵਿੱਚ ਟਾਈਮ ਉਹ ਕੀਮਤੀ ਨਹੀਂ ਜੋ ਅਸੀਂ ਛੱਡ ਕੇ ਆਏ ਹਾਂ, ਟਾਈਮ ਆਹ ਕੀਮਤੀ ਹੈ ਜੋ ਸਾਨੂੰ ਹੁਣ ਪ੍ਰਾਪਤ ਹੋਇਆ। ਕਿਉਂਕਿ ਇਸ ਧਰਤੀ ਉੱਤੇ ਆ ਕੇ ਮਨੁੱਖਾ ਜਾਮੇ ਵਿੱਚ ਆ ਕੇ ਮਨੁੱਖ ਜਿੰਨੇ ਸਵਾਸਾਂ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਦਾ, ਉਹੀ ਸਵਾਸ ਜੇ ਸਫਲ ਮੰਨੇ ਜਾਂਦੇ ਨੇ, ਉਸੇ ਸਵਾਸਾਂ ਨੂੰ ਚੰਗਾ ਮੰਨਿਆ ਜਾਂਦਾ ਜਿਸ ਸਵਾਸ ਦੇ ਨਾਲ ਅਸੀਂ ਵਾਹਿਗੁਰੂ ਸ਼ਬਦ ਆਖੀਏ। ਇੰਨੀ ਤੇਜ਼ ਜ਼ਿੰਦਗੀ ਵਿੱਚੋਂ ਕਮਾਈ ਕਰਨ ਤੋਂ ਬਾਅਦ ਕੁਝ ਪਲ ਆਪ ਜੀ ਨੂੰ ਮਹਿਸੂਸ ਹੋਏ ਨੇ, ਪ੍ਰਾਪਤ ਹੋਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਅਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ। ਆਓ ਸਾਰੀਆਂ ਸੰਗਤਾਂ ਦੋ ਵਾਰੀ ਵਾਹਿਗੁਰੂ ਸ਼ਬਦ ਆ ਕੇ ਫਤਿਹ ਦਾ ਸਿਮਰਨ ਕਰੀਏ। ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮਨੁੱਖ ਕੋਲ ਤਾਕਤ ਹੁੰਦੀ ਹੈ ਉਦੋਂ ਉਹਦੇ ਖਿਆਲ ਨੇ ਜਿਹੜੇ ਉਹ ਸੋਚਦਾ ਮੈਨੂੰ ਕਾਬੂ ਕਰਨ ਵਾਲਾ ਕੋਈ ਨਹੀਂ, ਮੈਂ ਜੋ ਕੁਝ ਆਖਾਂ ਉਹ ਕਰ ਲਵਾਂ। ਕੁਝ ਇਸ ਤਰ੍ਹਾਂ ਦੇ ਖਿਆਲ ਉਸ ਬਾਦਸ਼ਾਹ ਸ਼ਾਹਜਹਾਂ ਦੇ ਵੀ ਸਨ। ਜਦੋਂ ਹੰਕਾਰ ਵਿੱਚ ਸੀ, ਰਾਜ ਉਹਦੇ ਕੋਲ ਸੀ, ਤਖ਼ਤ ਤਾਊਸ ਤੇ ਬੈਠਦਾ ਸੀ, ਉਹਦੇ ਮਨ ਵਿੱਚ ਸੀ ਕਿ ਜੋ ਕੁਝ ਮੈਂ ਕਰਦਾ ਹਾਂ ਇਹ ਸਥਾਈ ਰਹੇਗਾ, ਇਸ ਨੂੰ ਕੋਈ ਹਿਲਾਉਣ ਵਾਲਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਐਡਿਟ ਕੀਤਾ, ਸੰਪਾਦਿਤ ਕੀਤਾ ਅਤੇ ਉਹ ਬਾਣੀ ਸਿੱਖਾਂ ਨੇ ਆਪਣੀ ਜ਼ਬਾਨ ਦੁਆਰਾ ਪੜ੍ਹਨੀ, ਵਿਚਾਰਨੀ ਅਤੇ ਉਹਦੇ ਉੱਤੇ ਅਮਲ ਕਰਨਾ ਆਰੰਭ ਕਰਨਾ। ਇਹ ਸ਼ਾਹਜਹਾਂ ਨਾਲ ਹੀ ਜੋ ਘਟਨਾ ਵਾਪਰੀ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਸਾਡੇ ਕੋਲੋਂ ਬਾਦਸ਼ਾਹ ਸ਼ਾਹਜਹਾਂ ਦੇ ਨੌਕਰਾਂ ਨੇ ਤੁਹਾਡੇ ਚਰਨਾਂ ਵਿੱਚ ਪੇਸ਼ ਕਰਨ ਵਾਲੀਆਂ ਭੇਟਾਵਾਂ ਧੱਕੇ ਨਾਲ ਖੋਹ ਲਈਆਂ ਨੇ, ਕਾਬੂ ਕਰ ਲਈ। ਨੌਕਰ ਉਹੀ ਕੁਝ ਕਰਿਆ ਕਰਦੇ ਨੇ ਜੋ ਮਾਲਕ ਆਗਿਆ ਦੇਵੇ, ਜੇ ਮਾਲਕ ਆਗਿਆ ਨਾ ਦੇਵੇ ਨੌਕਰਾਂ ਦੀ ਜ਼ੁਰਤ ਨਹੀਂ ਹੁੰਦੀ, ਤਾਕਤ ਨਹੀਂ ਹੁੰਦੀ ਕਿ ਕਿਸੇ ਉੱਤੇ ਜ਼ੁਲਮ ਕਰਦੇ। سپاہی وہ ظلم کریا کرتے ہیں جو انہوں نے آفیسر کا حکم ہوں. جی شاہ جہان کی سوچ یہ ہے کہ میں گرو نانک کے دربار میں ٹکر لوا گا، اسی کارن وہ اہلکار وہ سپاہی سما ملتے گرو ہرگوبند صاحب کے سکھا نال کسی برے طریقے نال پیش آؤ. ہنکار ملک نیا کر دیا، ہنکار پتا نہیں لگن دیا کہ میں کی کر. دنیا کا سب تو بڑا روگ ہے ہنکار. اسی کارن گرو نانک پاتشاہ کی بانی یہ کہہ دی ہے منک جی بچ سکتا تو ہنکار تو بچ دے. جی ہنکار تو بچ گیا تیری گیان کی اکھ کھل جائے گی، تو پراپتی کے نیڑے پہنچ جائے گا، تو سب کچھ پراپت کر لے. لیکن جی تینوں ہنکار ہو گیا پاوے تو سنگت میں بھی بیٹھا ہوے پھر بھی تینوں کچھ پراپت نہیں ہونا. سنگت میں آپ جڑ کے بیٹھے ہاں گنتی ود یا گھٹ ہو سکتی ہے، لیکن سنگت کو کیوں ترجیح دیتی گئی؟ نام سے گھر بہ کے بھی جپیا جا سکتا سی، سمرن سے گھر بیٹھ کے بھی ہو سکتا سی. سگنا کیوں آخیا آور کاج تیرے کتے نہ کام مل ساد سنگت پج کیول نام. اے منک نام جپتے جپ سنگت بھی چار. یہ نہیں کوئی گھر بیٹھ کے نام جپن سے کوئی پابندی ہے کوئی بندش ہے، گھر بیٹھ کے بھی نام جپیا جا رہا، جپ رہے ہیں جپنا چاہیے. سدگرو جکیلے نے ہر سواس نال تیرے دماغ وچوں تیرے ذہن وچوں تیرے ہردے وچوں واہگرو کی تن پیدا ہونی چاہیے. لیکن سنگت وچ بیٹھ کے نام جپن اتنا مہاتم ایڈا مہتم کیوں دیتا گیا؟ نام تے گھر بیٹھ کے بھی جپیا جا سکتا سی. جے جپتی صاحب کا پاٹ کر رہے تو گھر بیٹھے بھی ہو سکتا ہے، جے سکھمنی صاحب کا جاپ کر رہے تو گھر بیٹھے بھی ہو سکتا ہے. لیکن سنگت وچ آ کے نام جپن کا ایک مہتم ہے. جے گھر بیٹھ کے جپتی جی صاحب کا پاٹ کرا گے من وچ ہنکار آ جائے گا یہ جپ جی صاحب میں پڑھے ہیں. گھر بیٹھ کے سکھمنی صاحب کا جاپ کرا گے من وچ ہومے آ جائے گی اج میں سکھمنی صاحب کا پاٹ کیا. لیکن جب سنگت وچ آ کے جپ جی صاحب کا پاٹ کرو گے پھر میں تو بج آؤ گے، آخان گے سنگت نے پاٹ کی. ضروری نہیں ہنکار کہہو جی چیز ہے، ضروری نہیں بھی پاپیا نو ہوئے. کئی بار یہ ہنکار دھرمی بندیا نو بھی ہو جائے، دھرمی لوگوں بھی یہ ہنکار ہوتا ویکھیا گیا. ہر جوگا سنگھ دھرمی ہی سی نا، گرو گوبند سنگھ مہاراج کا سکھ کتنا حکم کا پابند ہے. لاواں ہو رہی نے، شادی ہو رہی ہے، دو لاواں پڑھیا گئی دو رہی نے، تے سکھ نے سنیہا دے دیتا جوگا سنگھ تینوں گرو گوبند سنگھ مہاراج نے ہونے یاد کیا. یہ پتر کا ہے انہوں نے چٹھی پڑھی لکھیا سی جوگا سنگھ جتھے ہے جویں ہے ہوں سارے کول پہنچ. تے جوگا سنگھ کہنے لگا بھی میں اس تو اگے جڑا لاما کا سمرن ہے پاٹ ہے یہ میں سمپورن نہیں کروا سکتا، میرے گرو کا حکم آ گیا. بڑا زور پایا پریوار والوں نے رشتے داروں نے جوگا سنگھ، کیول چار پانچ منٹ کی گل ہوئی لاما پوریا ہو لین دیو. لیکن جوگا سنگھ کے من میں گرو کی شردا یہ کہنے لگا نہیں، گرو کا حکم آ گیا ہوں میں ایک سیکنڈ لئے بھی اتنے نہیں روکا گا. لاما بچالے چڑ دیتی، لاما تے بچالے چڑ دیتی، لیکن من میں ہنکار آ گیا. تریا آ رہا آنندپور دھرمی بندہ گرو کے حکم کی پالنا کرنے والا، لیکن ہنکار تو بچ نہ سکیا. ہنکار آ گیا سوچتا ہوں جوگا سنگھ تیرے نہ وڈا گرو کا سکھ کہڑا ہوئے گا جہاں لاما بچالے چڑ کے آ جا. بس ہنکار آن کی دیر سی. وہ جوگا سنگھ جہاں گرو گوبند سنگھ مہاراج کے حکم کی پالنا کرنے واسطے اپنی شادی بچالے چڑ کے آنا، لاما بچالے چڑ کے آنا، اہی جوگا پھر ہوشیارپور کی دھرتی کے ویسوا کے دروازے اگے گیڑے کرتا ویکھیا گیا، ہنکار ٹوٹ گیا. ہنکار کس گل ہے؟ گل تو رہی سی ہنکار منک جب آ جا وہ بھول جا میں کی ہاں، جو کچھ میں کر رہا یہ حشر یہ نتیجہ کی ہوگا. اسی کر کے پاتشاہ گربانی بانی میں کہتے ہیں ہوم ہے نال ہے نال برود ہے دوہے نہ بس ایک تھائے. ہنکار پربھو کا سمرن وہ بنگی ایک تھان سے رہ نہیں سکتی. یہ گربانی نے تو بار بار منک سنکیت کر دیتا، کاش منک ان شبدوں کو سن کے یہ کچھ گیان پراپت کر سکتا، یہ اپنے وچاراں ہومے تج سکتا. اسی بانی بھی پڑھی جا رہے ہیں تو ہنکار بھی دنوں دن سارے بڑھتا جا رہا. سپنا آخیا بانی پڑھنی ہے وچارنی بھی ہے، جنہ چر وچارا گے نہیں ਪੜ੍ਹੀ ਹੋਈ ਬਾਣੀ ਕੇਵਲ ਕੁਲੀ ਅਕਰਮ ਦੇ ਬਰਾਬਰ ਹੋ ਜਾਏ। ਇਤਿਹਾਸ ਦੀ ਲੜੀ ਚੱਲ ਰਹੀ ਸੀ ਹੰਕਾਰ ਤੋਂ, ਸ਼ਾਹਜਹਾਂ ਨੇ ਹੁਕਮ ਦੇ ਦਿੱਤਾ ਜੋ ਕੁਝ ਮੇਰੇ ਰਾਜ ਵਿੱਚ ਹੈ, ਜੋ ਕੁਝ ਮੇਰਾ ਹੁਕਮ ਹੈ ਅੱਖਰ ਅੱਖਰ ਸੱਚ ਹੋ ਜਾਏਗਾ, ਸੱਚ ਹੁਕਮ ਹੋਣਾ ਚਾਹੀਦਾ। ਬਸ ਉਹਦੇ ਹੁਕਮ ਦੇਣ ਦੀ ਦੇਰ ਸੀ, ਉਹਦੇ ਸਿਪਾਹੀਆਂ ਨੇ ਅਹਿਲਕਾਰਾਂ ਨੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਭੇਟਾ ਤੇ ਆ ਰਹੀ ਹੈ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ, ਲੇਕਿਨ ਬਾਦਸ਼ਾਹ ਸ਼ਾਹਜਹਾਂ ਦੇ ਸਿਪਾਹੀ ਕਹਿੰਦੇ ਨੇ ਨਹੀਂ, ਇਹ ਘੋੜੇ ਬੜੇ ਖੂਬਸੂਰਤ ਨੇ, ਇਹ ਸਾਡੇ ਬਾਦਸ਼ਾਹ ਸ਼ਾਹਜਹਾਂ ਦੇ ਮਹਿਲਾਂ ਇਹਦੇ ਤਬੇਲਿਆਂ ਵਿੱਚ ਹੋਣੇ ਚਾਹੀਦੇ। ਖੋਲ ਹੈ ਸਿੱਖ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ, ਸਤਿਗੁਰੂ ਨੂੰ ਨਮਸਕਾਰ ਕੀਤੀ ਕਿ ਮੇਰੇ ਪਾਤਸ਼ਾਹ ਨੇ ਆਖਿਆ ਸਿੱਖੋ ਤੁਹਾਡੀ ਭੇਟਾ ਪ੍ਰਵਾਨ ਹੋ ਗਈ, ਤੁਸੀਂ ਘਬਰਾਓ ਨਹੀਂ। ਅੰਤਰਗਾਮੀ ਗੁਰੂ ਕਹਿ ਲੱਗੇ ਤੁਹਾਡੀ ਭੇਟਾ ਪ੍ਰਵਾਨ ਹੈ, ਲੇਕਿਨ ਸਿੱਖਾਂ ਤੋਂ ਰਿਹਾ ਨਾ ਗਿਆ, ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਇਹ ਬਚਾਵਾਂ ਦੇ ਨਾਲ ਨਾਲ ਦੋ ਕੀਮਤੀ ਘੋੜੇ ਲੈ ਕੇ ਆਏ ਸਨ ਜੋ ਪਾਣੀ ਦੀ ਸਤ੍ਹਾ ਤੇ ਤੁਰ ਸਕਦੇ ਸਨ, ਜੋ ਸਮੁੰਦਰ ਉੱਤੇ ਤੈਰ ਸਕਦੇ ਸਨ, ਦੌੜਦੇ ਸਨ ਤੇ ਉਹ ਜਾਪਦਾ ਸੀ ਜਿਵੇਂ ਆਪਣੇ ਸੁਮਨੇ ਉਹ ਧਰਤੀ ਤੇ ਨਹੀਂ ਲਾਉਂਦੇ, ਉੱਡੇ ਜਾ ਰਹੇ ਹੋਣ, ਪਵਨ ਨਾਲ ਗੱਲਾਂ ਕਰਦੇ ਹੋਣ। ਉਹਨਾਂ ਦੇ ਨਾਂ ਰੱਖੇ ਸੀ ਦਿਲਵਾਗ ਤੇ ਗੁਲਵਾਗ। ਸਤਿਗੁਰਾਂ ਆਖਿਆ ਸਿੱਖੋ ਮੈਂ ਕਹਿ ਆਖਿਆ ਕਿ ਤੁਹਾਡੀ ਭੇਟਾ ਪ੍ਰਵਾਨ ਹੋ ਗਈ, ਲੇਕਿਨ ਸਿੱਖਾਂ ਨੇ ਜਦੋਂ ਬੜੀ ਬੈਰਾਗ ਦੀ ਅਵਸਥਾ ਵਿੱਚ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਸਾਡੀ ਸ਼ਰਧਾ ਸੀ, ਸਾਡੀ ਲੋਚਾ ਸੀ, ਇਹ ਘੋੜੇ ਆਪ ਵੀ ਇਸ ਵਾਰੀ ਦੇ ਕੰਮ ਆ ਸਕਣ, ਸਤਿਗੁਰਾਂ ਦਾ ਦਰਬਾਰ ਸੱਦਿਆ ਸੀ। ਮੇਰੇ ਗੁਰਦੇਵ ਕਹਿਣ ਲੱਗੇ ਤੁਹਾਡੀ ਭੇਟਾ ਤੇ ਪ੍ਰਵਾਨ ਹੋ ਗਈ, ਹੁਣ ਵੇਖਦੇ ਹਾਂ ਕਿਹੜਾ ਗੁਰੂ ਦਾ ਸਿੱਖ ਸੇਗਾ ਜਿਹੜਾ ਉਹ ਘੋੜਿਆਂ ਨੂੰ ਮੁੜ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਲਿਆ। ਭਰਿਆ ਦੀਵਾਨ ਸੰਤਾਂ ਗੁਰੂ ਹਰਿਮੰਦਰ ਸਾਹਿਬ ਦੇ ਮੁਬਾਰਕ ਬਚਨ ਸੁਣ ਰਹੀਆਂ ਨੇ, ਅਚਾਨਕ ਗੁਰੂ ਹਰਿਮੰਦਰ ਸਾਹਿਬ ਨੇ ਸਾਹਮਣੇ ਬੈਠੀ ਸੰਗਤ ਨੂੰ ਜੋ ਕੁਝ ਕਹਿਣਾ ਸ਼ੁਰੂ ਕੀਤਾ, ਉਹ ਸਮਝਿਆ ਲੈਂਦਾ ਢਾਡੀ ਦਿੱਤਾ ਆਪ ਸੁੱਤਾਂ ਦੇ ਸਾਹਮਣੇ ਕਿਉਂ ਕਹਿਣਾ। Thank you.
ਇਹ ਰੀਤ ਪਹੁੰਚਾਵੇ ਸੰਗਤ ਦੀ ਬਲਵਾਨ ਜੋ ਇਹ ਰੀਤ ਪਹੁੰਚਾਵੇ ਰੀਤ ਪਹੁੰਚਾਵੇ ਸੰਗਤ ਦੀ ਬਲਵਾਨ ਦੇ ਇਹ ਰੀਤ ਪਹੁੰਚਾਵੇ ਸੰਗਤ ਦੀ ਬਲਵਾਨ ਦੋ ਇਹ ਰੀਤ ਪਹੁੰਚਾਵੇ ਰੀਤ ਪਹੁੰਚਾਵੇ
ਭਰੇ ਦਰਬਾਰ ਵਿੱਚ ਮੇਰੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸਿੱਖੋ ਤੁਹਾਡੇ ਵਿੱਚੋਂ ਕੌਣ ਇਹਨਾਂ ਹੌਸਲਾ ਤੇ ਜੁੱਟ ਕਰੇਗਾ ਸ਼ਾਹਜਹਾਂ ਦੇ ਉਸ ਲਾਹੌਰ ਵਿਚਲੇ ਮਹਿਲਾਂ ਵਿੱਚੋਂ ਸੰਮਣ ਬੁਰਜ ਦੇ ਲਾਗੋ ਉਸ ਕਿਲੇ ਵਿੱਚੋਂ ਗੁਰੂ ਨਾਨਕ ਦੇ ਚਰਨਾਂ ਵਿੱਚ ਆਉਣ ਵਾਲੀ ਭੇਟਾਂ ਨੂੰ ਇੱਕ ਵਾਰੀ ਫਿਰ ਮੇਰੇ ਪਾਤਸ਼ਾਹ ਦੇ ਦਰਬਾਰ ਵਿੱਚ ਲਿਆ ਦੇਵੇ। ਕੰਮ ਬੜਾ ਮੁਸ਼ਕਲ ਹੈ। ਇੱਕ ਪਾਸੇ ਕੁੱਲ ਦਿੱਲੀ ਦਾ ਬਾਦਸ਼ਾਹ ਹੈ, ਸੰਸਾਰ ਦੀ ਸਭ ਤੋਂ ਵੱਡੀ ਤਾਕਤ ਹੈ, ਇੱਕ ਪਾਸੇ ਦੂਜਾ ਕੋਈ ਸਾਧਨ ਨਹੀਂ। ਕੁਝ ਸਿੱਖਾਂ ਦੇ ਨੀਵੀਂ ਪਾਲੀ ਸ਼ਾਇਦ ਕੌਣ ਉੱਠੇਗਾ ਬਾਦਸ਼ਾਹ ਸ਼ਾਹਜਹਾਂ ਨਾਲ ਮੁਕਾਬਲਾ ਕਰਨ ਵਾਸਤੇ। ਲੇਕਿਨ ਇੱਕ ਸਿੱਖ ਉੱਠਿਆ ਜਿਸ ਦਾ ਪਿਛਲਾ ਪਿੰਡ ਹੈ ਸੁਰ ਸਿੰਘ, ਨਾਮ ਕੇ ਹਨ ਸਰਹਾਲੀ, ਨਾ ਹੈ ਵਿਧੀ ਚੰਦ। ਕਹਿਣ ਲੱਗਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਪਾਤਸ਼ਾਹ, ਸਿੱਖ ਵਿੱਚ ਇੰਨੀ ਤਾਕਤ ਨਹੀਂ ਕਿ ਇਹ ਕੰਮ ਨੂੰ ਕਰ ਸਕੇ, ਲੇਕਿਨ ਆਪ ਕਿਰਪਾ ਕਰੋ, ਇਸ ਤੋਂ ਵੀ ਵੱਡਾ ਕੰਮ ਹੋ ਸਕੇ। ਇਸ ਸਿੱਖ ਦਾ ਨਾਂ ਹੈ ਭਾਈ ਵਿਧੀ ਚੰਦ। ਇਤਿਹਾਸ ਵਿੱਚ ਇਸ ਨੂੰ ਬਾਬਾ ਵਿਧੀ ਚੰਦ ਆਖਿਆ ਨਹੀਂ। ਬੜਾ ਅਜੀਬ ਜੀਵਨ ਸੀ ਪਿਛਲਾ, ਚੋਰੀਆਂ ਡਾਕੇ ਧਾਰੇ ਮਾਰਨੇ ਦਾ ਕੰਮ ਸੀ ਕੀਤਾ ਸੀ। ਲੇਕਿਨ ਇੱਕ ਸਿੱਖ ਮਿਲਿਆ ਭਾਈ ਅਦਲੀ, ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ, ਉਹਦੀ ਸੰਗਤ ਪ੍ਰਾਪਤ ਹੋਈ ਤੇ ਇਹਨੇ ਸਾਰਾ ਕੁਝ ਛੱਡ ਦਿੱਤਾ, ਗੁਰੂ ਅਰਜਨ ਦੇਵ ਮਹਾਰਾਜ ਦਾ ਸੇਵਕ ਬਣ ਗਿਆ। ਇਹ ਗੱਲਾਂ ਵਿਚਾਰਨ ਵਾਲੀਆਂ ਸਾਡੇ ਖਿਆਲ ਵਿੱਚ ਆਉਣੀਆਂ ਚਾਹੀਦੀਆਂ ਨੇ। ਗਲਤਾਂ ਪਾਪੜ ਕਰ ਗਈ, ਲੇਕਿਨ ਜ਼ਰੂਰੀ ਨਹੀਂ ਕਿ ਅਸੀਂ ਵੀ ਉਹੀ ਕੰਮ ਕਰੀਏ। ਸਾਰੇ ਗਲਤਾਂ ਵਾਂਗ ਕਰ ਨਹੀਂ ਸਕਦੇ। ਬਾਲਮੀਕ ਧਾਰਮੀ ਸੀ, ਲੁਟੇਰਾ ਸੀ, ਜੇ ਉਹ ਕਰ ਗਿਆ ਤੇ ਡਾਕੇ ਮਾਰਦੇ ਚੰਗੇ ਨਹੀਂ। ਜ਼ਿੰਦਗੀ ਵਿੱਚੋਂ ਕੰਮ ਜਿਹੜਾ ਪਿੱਛੇ ਕਰਕੇ ਆਪਣੇ ਆਪ ਨੂੰ ਪ੍ਰਾਪਤੀ ਦੇ ਨੇੜੇ ਪਹੁੰਚਾ ਲਿਆ, ਅਸੀਂ ਉਸ ਕੰਮ ਵਿੱਚ ਕਰਨ ਵਿੱਚ ਸਾਡੀ ਰੁਚੀ ਨਹੀਂ ਹੋਣੀ ਚਾਹੀਦੀ। ਜੇ ਸਦਨਾ ਕਸਾਈ ਕਰ ਗਿਆ ਤੇ ਜ਼ਰੂਰੀ ਨਹੀਂ ਕਿ ਸਾਰੇ ਕਸਾਈ ਬਣ ਤੋਂ ਬਾਅਦ ਹੀ ਕਰ, ਹਜ਼ਾਰਾਂ ਲੱਖਾਂ ਕਸਾਈ ਹੋਣ ਕੇ ਜਿਹੜੇ ਨਹੀਂ ਕਰ ਸਕੇ, ਉਹ ਕੰਮ ਜਿਹੜਾ ਚੰਗਾ ਨਹੀਂ, ਭਾਵੇਂ ਉਹਨੂੰ ਕੋਈ ਕਰਨ ਵਾਲਾ ਇੱਕ ਆਦੇ ਸੰਸਾਰ ਸਾਗਰ ਵਿੱਚੋਂ ਪਾਰ ਹੋ ਗਿਆ ਹੋਵੇ, ਚੰਗਾ ਬਣ ਗਿਆ ਹੋਵੇ, ਲੇਕਿਨ ਮਾੜਾ ਕੰਮ ਮਾੜਾ ਹੀ ਹੁੰਦਾ। ਮਾੜੇ ਤੋਂ ਜਿੰਨਾ ਬਚਿਆ ਜਾਏ ਉਨਾ ਹੀ ਚੰਗਾ ਹੁੰਦਾ। ਕੋਈ ਮਾੜਾ ਪਾਪੀ, ਕੋਈ ਇਹੋ ਜਿਹਾ ਮਨੁੱਖ ਜਿਹੜਾ ਦੁਨੀਆਂ ਤੇ ਪਾਪ ਕਰਨ ਵਾਲਾ ਹੋਵੇ, ਜੇ ਉਹਦੀ ਜ਼ਿੰਦਗੀ ਵਿੱਚ ਕੋਈ ਇਨਕਲਾਬ ਆ ਗਿਆ, ਜ਼ਰੂਰੀ ਨਹੀਂ ਕਿ ਸਾਰਿਆਂ ਦੀ ਜ਼ਿੰਦਗੀ ਵਿੱਚ ਇਨਕਲਾਬ ਆ ਗਿਆ। ਮਨੁੱਖ ਦੀ ਆਪਣੀ ਸੋਚ ਪਵਿੱਤਰ ਹੋਣੀ ਚਾਹੀਦੀ। ਹੁਣ ਇਹ ਛੇਵੇਂ ਪਾਤਸ਼ਾਹ ਦੀ ਪ੍ਰਕਾਸ਼ ਸੁਣ ਕੇ, ਸਤ ਸੁਣ ਕੇ ਸਿੱਖ ਉੱਠਿਆ ਭਾਈ ਵਿਧੀ ਚੰਦ, ਬਾਬਾ ਵਿਧੀ ਚੰਦ। ਕਹਿਣ ਲੱਗਾ ਸੱਚੇ ਪਾਤਸ਼ਾਹ, ਸਿੱਖ ਵਿੱਚ ਇੰਨੀ ਤਾਕਤ ਨਹੀਂ, ਲੇਕਿਨ ਆਪ ਦੀ ਕਿਰਪਾ ਹੋ ਜਾਏ ਸਿੱਖ ਸਭ ਕੁਝ ਕਰ ਸਕਦੇ। ਇਹ ਸੇਵਾ ਦਾਸ ਨੂੰ ਬਖਸ਼ੀ। ਉਹ ਸੋਚ ਰਿਹਾ ਗੱਲ ਮੇਰੇ ਸੁਭਾਅ ਨਾਲ ਮੇਲ ਖਾਂਦੀ। ਕੁਝ ਸਿੱਖਾਂ ਸੋਚਿਆ ਵਿਧੀ ਚੰਦ ਏਡੇ ਵੱਡੀ ਬਾਦਸ਼ਾਹੀ ਦੇ ਨਾਲ, ਸਲਤਨਤ ਦੇ ਨਾਲ ਟੱਕਰ ਕਿਵੇਂ ਲਵੇ। ਪਹਿਲੀ ਗੱਲ ਤੇ ਸ਼ਾਹਜਹਾਂ ਦੇ ਮਹਿਲਾਂ ਵਿੱਚ ਜਾਣਾ ਹੀ ਔਖਾ ਹੈ। ਲੇਕਿਨ ਕੁਝ ਸਿੱਖ ਜਿਹੜੇ ਭਰੋਸੇਮੰਦ ਨੇ, ਸਤਿਗੁਰੂ ਤੇ ਅਕੀਦਾ ਰੱਖਦੇ ਨੇ ਕਿ ਸਤਿਗੁਰੂ ਸਭ ਕੁਝ ਕਰ ਸਕਣ ਦੇ ਸਮਰੱਥ ਹੈ, ਕਰਦਾ ਮਨੁੱਖ ਨਹੀਂ। ਅਸੀਂ ਰੋਜ਼ ਕਣਕ ਦਾ ਆਟਾ ਖਾਂਦੇ ਹਾਂ, ਕਦੇ ਵਿਚਾਰ ਮਿਲਾ ਕੇ ਵੇਖਣਾ ਵੀ ਅਸੀਂ ਸਾਰਾ ਪਰਿਵਾਰ ਮਿਲ ਕੇ ਕੀ ਕਣਕ ਦਾ ਇੱਕ ਦਾਣਾ ਬਣਾ ਸਕਦੇ। ਸਾਡੇ ਵਿੱਚ ਇੰਨੀ ਤਾਕਤ ਨਹੀਂ ਕਿ ਇੱਕ ਕਣਕ ਦੇ ਦਾਣੇ ਨੂੰ ਬਣਾ ਦੇ। ਲੇਕਿਨ ਜਦੋਂ ਗੁਰੂ ਕਿਰਪਾ ਕਰਦਾ ਹੈ, ਉਦੋਂ ਮਨੁੱਖ ਬੜੀਆਂ ਪ੍ਰਾਪਤੀਆਂ ਕਰ ਲੈਂਦਾ। ਇੱਕ ਦਾਣਾ ਬੀਜਣ ਤੋਂ ਬਾਅਦ ਉਹਦੇ ਵਿੱਚੋਂ ਸੈਂਕੜੇ ਦਾਣੇ ਪੈਦਾ ਕਰ ਲੈਂਦੇ। ਕਿਰਪਾ ਗੁਰੂ ਦੀ ਹੁੰਦੀ। ਮਿਹਨਤ ਕਰਨਾ, ਉੱਦਮ ਕਰਨਾ ਇਹ ਇਨਸਾਨ ਦਾ ਫਰਜ਼ ਹੈ। ਫਲ ਲਾਉਣਾ ਉਸ ਪਰਮਾਤਮਾ ਦੇ ਹੱਥ ਵਿੱਚ। ਕਈ ਵਾਰੀ ਕੀਤੀ ਵੀ ਮਿਹਨਤ ਵਿਅਰਥੀ ਚਲੀ ਜਾਂਦੀ ਹੈ, ਉਡਾ ਤੋੜ ਦੀ ਲੋੜ ਨਹੀਂ। ਜਦੋਂ ਮਿਹਨਤ ਦਾ ਫਲ ਆਏਗਾ, ਸਮਾਂ ਆਏਗਾ, ਜ਼ਰੂਰ ਫਲ ਮਿਲ ਜਾਏਗਾ, ਇੱਕ ਨਹੀਂ ਤੇ ਦੂਜੇ ਰੂਪ ਵਿੱਚ ਮਿਲਦਾ ਹੈ। ਆਪ ਸਿਆਣੇ ਸੂਝਵਾਨ ਸੱਜਣ ਬੈਠੇ ਹੋ, ਜਦੋਂ ਕਦੇ ਪਰਮਾਤਮਾ ਕੁਝ ਖੋ ਲਵੇ ਤੁਹਾਡੋਂ ਉਦਾਸ ਨਾ ਹੋਇਓ। ਮੇਰੀ ਆਪਣੀ ਜਾਤੀ ਜ਼ਿੰਦਗੀ ਦਾ ਤਜਰਬਾ ਤੇ ਪੜ੍ਹੇ ਹੋਏ ਗ੍ਰੰਥਾਂ ਵਿੱਚ ਇਹ ਗੱਲ ਮੇਰੇ ਸਾਹਮਣੇ ਆਈ ਹੈ। ਜੇ ਕਦੇ ਕੁਝ ਗੁਰ ਗੁਆਚ ਜਾਵੇ, ਕੁਝ ਖੋ ਲਵੇ, ਉਦਾਸ ਨਹੀਂ, ਉਦਾਸ ਹੋਣ ਦੀ ਲੋੜ ਨਹੀਂ। ਜੇ ਗੁਰੂ ਕੁਝ ਖੋ ਰਿਹਾ ਤੇ ਕੁਝ ਨਾ ਕੁਝ ਦਿੱਤਾ ਵੀ ਜਾ ਰਿਹਾ, ਉਸੇ ਸਮੇਂ ਤੁਹਾਨੂੰ ਕੁਝ ਨਾ ਕੁਝ ਪ੍ਰਾਪਤ ਵੀ ਹੋ ਜਾਏਗਾ, ਕੁਝ ਦੋ ਚਾਰ ਮਹੀਨਿਆਂ ਦਾ ਫਰਕ ਉਸ ਨੂੰ। ਤੇ ਜੇ ਕੁਝ ਦੇ ਦਿੱਤਾ, ਜ਼ਿਆਦੇ ਆ ਗਿਆ, ਹੰਕਾਰ ਨਾ ਕਰ ਵਿੱਚ, ਹੁਣ ਮੇਰੇ ਕੋਲ ਬਹੁਤ ਕੁਝ ਹੈ। ਮੰਨ ਲਿਆ ਜੇ ਕੁਝ ਜ਼ਿਆਦੇ ਆ ਗਿਆ ਤੇ ਕੁਝ ਜਾਣ ਵਾਸਤੇ ਵੀ ਤਿਆਰ ਹੈ। ਉਰਤ ਵਾਲਾ ਬੈਲੈਂਸ ਨੂੰ ਆਪਣੇ ਹੱਥਾਂ ਵਿੱਚ ਰੱਖਣਾ। ਇਹ ਗੱਲਾਂ ਮਨੁੱਖ ਨੂੰ ਉਦੋਂ ਪਤਾ ਲੱਗ ਜਾਏ ਜਦੋਂ ਮਨੁੱਖ ਧਾਰਮਿਕ ਬਿਰਤੀ ਧਾਰਨ ਕਰਕੇ ਧਰਮ ਨੂੰ ਜਰਾ ਡੂੰਘਾਈ ਨਾਲ ਪਰਖਦਾ। ਵਿਦਵਾਨਾਂ ਨੇ ਤੇ ਇਸ ਤੋਂ ਤੱਕ ਕਹਿ ਦਿੱਤਾ ਵੀ ਜਿਹੜੇ ਬੰਦੇ ਲੜਦੇ ਨੇ ਉਹ ਧਾਰਮਿਕ ਹੀ ਨਹੀਂ। धर्म की तो कोई लड़ाई नहीं, जे लड़ाई हो रही है तो यह मतलब धर्म तो असं दूर जा रहे हैं। धर्म से प्यार सिखाउंदा है, धर्म विच भावना है, धर्म विच अपने आप नूं बलिदान देण दा, अपने आप नूं कुर्बान करन दा एक अकीदा है, भरोसा है। धर्म विच कुछ प्राप्त करना नहीं, धर्म विच कुछ देना पैंदा है। मनुख नूं अपने आप नूं कुर्बान करन दी सोच लैके तुरना पैंदा। हुण भाई बिरी चंद यह नहीं सोचता मैनूं शाबाश मिलेगी, वह कहेगा मैं तो गुरु से अपने आप नूं वार रहे, मैं अज तो अपना नहीं रहा, मैं तो गुरु ना बन गया, गुरु कृपा करेगा यह प्राप्ति हो जाएगी। जानता है बिरी चंद कि मैं जो टक्कर लेनी है, जो मैं जदोजहद कर रही है, जो संघर्ष कर रहा है, वह दिल्ली के बादशाह शाहजहां के अहलकारा सिपाही फौज के नाल जो कुछ उसे वापरता होगा, मैनू वे दो चार होना होना पवेगा। ये शाहजहां की जिंदगी विचों बड़ी अजीब घटनावां सानू मिल दिया। शाहजहां जो ताकत में चलना सी, हकूमत ते इहदा कब्जा सी, तख्ते काउंस ते बैठदा सी, उदों इहने ओह कुछ कीता जिसनू कहिंदे आ सार मनुख सोचदा कि मनुख विच इन्ना हंकार भी आ सकदा। इहदे जीवन की एक छोटी जी घटना मैनू याद आ। असी गुरु ग्रंथ साहिब महाराज की गुरबाणी नूं बाणी गुरु गुरु है बाणी विच बाणी अमृत सारे कह के गुरु बाग सत्कार देने याद रख रखियो। ये बाणी केवल अखर शब्दों तक सीमित नहीं, सतगुरु कहते ने बाणी तुरकी है, तुरकी बाणी आई तिन सगली चिंत मटाई। ये बाणी नूं पढ़ बारे बाणी नूं सोचण बारे जरा अपने ध्यान सोचना। अज असी लभ की रहे हैं, साडी दौर है साडे कोल पैसा आ जाए असी धनवान बन जाइए, बन जाओगे। यह तरीका गुरु ग्रंथ साहिब महाराज की बाणी कहती है, जिस तरीके असी धनवान बनना लोचते हैं शायद नहीं बन सका। सतगुरु गुरबाणी कहते ने आ मनुख गुरु का सिमरन कर अपने आप धनवान हो जाएगा। सतगुरु कहते ने प्रभ कौर सिमर है से धनवान से, तू सिमरन कर धनवान से अपने आप तेरी आत्मा भी बलवान हो जाए। दूजी मनुख की सोच हुई है कि मेरा समाज में ना हो, लोग मैनू सत्कार की निगाह देख, लोगों में मैं पतवंता का हाँ। सतगुरु कहते ने आ मनुख प्रभु का सिमरन कर, यह शोहरत यह प्रसिद्धि तेरी झोली में आप आ जाए, तेनू इसको लियाउण लई उद्यम नहीं करना पड़ेगा, लोगों की नजरों में तू सत्कारिया जावे। जे धनवान बनना प्रभु कौर सिमर से धनवान से, जे ते प्रसिद्ध होना तो सतगुरु कहते ने प्रभ कौर सिमर से पतवंत से, तेनू शोहरत भी प्राप्त हो जाए। मनुख की होर सोच किस तरह से केंद्रित है। अज जदों परिवारों का विश्लेषण किया जाता, लेखा जोखा किया जाता है, कुल मिला के गल इतने आके तार टुट जाती है भी माया आउंदी ते बहुत है लेकिन रुकती नहीं, और लियाने किसी होर काम वास्ते या खर्ची किसी होर पासे जाणी। कमाई तो बड़ी आउंदी है लेकिन जमा नहीं होंदी, कुछ बचता नहीं। लेकिन सतगुरु गुरबाणी विच कहिंदे ने, मेरे अपने विचार नहीं, सतगुरु कहिंदे ने ऐ मनुख जिन्ना मर्जी खर्च कर ली, जे प्रभु का सिमरन करेगा तेनू किसी चीज का घाटा नहीं आएगा। लखमी तोत ना आवई खाए खर्च रहंदा। दूजे शब्दों में मेरे गुरदेव का वचन है, सिद्धर मूल ना थुड़ी दो जिधर आप कृपाल, शब्द अखुट बाबा नानका खाए खर्च धन मा। जिन्ना मर्जी खर्च करी जाई, जे तेरे घर में नितनेम होंदा, जपजी का पाठ हुंदा, सुखनी का पाठ हुंदा, असगी दीवार का पाठ हुंदा, गुरबाणी का जाप हुंदा, जिन्ना मर्जी खर्च कर ली तेरे घर में कदे घाटा नहीं आया। घाटा तो इस गल का है, असी प्राप्ति करने वास्ते एक प्रमाण साडी जिंदगी विचों आ जाए। माया है जिहड़ी इहनू मनुख का परछावा मने, कहिंदे ने मनुख की माया ते दरख्त की छाया जिहड़ी नाल नाल बदलदी रही। यह माया है जी, इसको असं अपने जीवन का एक बहुत वाला जरूरी अंग समझते हैं, तो है ये कोई दो रावा नहीं, बिना गुजरान नहीं। जेड़े लोग कहते हैं माया नागरी है, उन्होंने कदे पुछ के देखना जो तुम वस्त्र पाए ने की है माया के नहीं आए, पैसे के नहीं आए। मनुख को सब कुछ प्राप्त होंगे लेकिन मनुख ने किस तरीके प्राप्त कर रहे हैं उस मनुख की सोचनी उत्ते डिपेंड करती है गल, कि ख्याल का बन। अपनी विचारधारा जब असी गुरबाणी की रोशनी में रख के विचारांगे सब कुछ प्राप्त हो जाए। हुण बाबा बिरी चंद एक कोई मेन निशाना है गुरु हरगोबिंद साहब के हुक्म की पालना करनी। ਤੇ ਸਤਿਗੁਰੂ ਤੇ ਗੁਰਬਾਣੀ ਵਿੱਚ ਮਨੁੱਖ ਨੂੰ ਕਹਿੰਦੇ ਨੇ ਆਇਆ ਮਨੁੱਖ ਦਸਵੰਧ ਕੱਢਣਾ ਤੇਰਾ ਫਰਜ਼ ਹੈ, ਗੁਰਬਾਣੀ ਦਾ ਜਾਪ ਕਰਨਾ ਤੇਰੀ ਡਿਊਟੀ ਹੈ। ਉਸ ਅਕਾਲ ਪੁਰਖ ਨਾਲ ਇਕਰਾਰ ਕਰਕੇ ਆਇਆ ਜਨਮ ਤੋਂ ਪਹਿਲਾਂ ਮੈਂ ਤੇਰਾ ਨਾਮ ਜਪਾਂਗਾ, ਮੈਨੂੰ ਇਸ ਨਰਕ ਵਿੱਚੋਂ ਕੱਢ ਲੈ। ਲੇਕਿਨ ਇੱਥੇ ਆ ਕੇ ਨਾਮ ਜਪਣਾ ਭੁੱਲ ਗਿਆ, ਵਿਸਰ ਗਿਆ। ਹੱਸਣਾ ਗਾਉਣਾ ਖੇਡਣਾ ਮੰਨਣਾ ਕੁਝ ਬਣਾਉਣਾ ਇਹ ਤੇ ਯਾਦ ਰਹਿ ਗਿਆ, ਲੇਕਿਨ ਇਸ ਗੱਲ ਨੂੰ ਭੁੱਲ ਗਿਆ ਕਿ ਮੈਂ ਵੀ ਕਦੇ ਮਰਦਾ। ਜਿਸ ਮਨੁੱਖ ਨੂੰ ਮੌਤ ਯਾਦ ਹੋਵੇਗੀ ਉਹ ਜ਼ਰੂਰ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ। ਗੱਲਾਂ ਕੇਵਲ ਸੁਣ ਕੇ ਨਹੀਂ, ਇਹਨਾਂ ਨੂੰ ਲੜ ਬੰਨ ਕੇ ਲੈ ਕੇ ਜਾਣਾ ਚਾਹੀਦਾ। ਕਿਤੋਂ ਚੰਗੀ ਗੱਲ ਮਿਲ ਜਾਏ। ਵਿਚਾਰ ਇਹ ਕਰਨੀ ਹੈ ਕਿ ਜੇ ਅੱਜ ਤੱਕ ਇਸ ਪਾਸੇ ਨਹੀਂ ਤੁਰੇ ਤੇ ਕੱਲ੍ਹ ਤੋਂ ਅਸੀਂ ਜ਼ਰੂਰ 5-7 ਮਿੰਟ ਆਪਣੇ ਸਵੇਰੇ ਉਸਦੇ ਅਨੁਸਾਰ ਉਸ ਵਾਹਿਗੁਰੂ ਦਾ ਨਾਮ ਜਪਣਾ। ਇਹ ਨਹੀਂ ਉੱਠੇ, ਆਪਣੇ ਆਪ ਨੂੰ ਸ਼ਿੰਗਾਰਿਆ ਅਤੇ ਕੰਮ ਤੇ ਚਲੇ। ਇਹ ਤੇ ਹੋਵੇਗੀ ਡਿਊਟੀ, ਕਿਰਤ ਕਰਨੀ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਧਰਮ ਦਾ ਸਿਧਾਂਤ ਹੈ। ਲੇਕਿਨ 5 ਮਿੰਟ, 10 ਮਿੰਟ, 20 ਮਿੰਟ ਜਿੰਨੇ ਕੁ ਕਰ ਸਕਦਾ ਉਹਨੇ ਇਕਾਂਤ ਵਿੱਚ ਬਹਿ ਕੇ, ਘਰ ਵਿੱਚ ਬਹਿ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਤੇ ਕਰਦੇ। ਸਤਿਗੁਰੂ ਸਭ ਕੁਝ ਤੇਰਾ ਦਿੱਤਾ ਖਾ ਰਿਹਾ। ਜਦੋਂ ਉਹਦਾ ਸ਼ੁਕਰਾਨਾ ਕਰਦਾ ਸਿੱਖ ਜਾਓਗੇ, ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਆਏਗੀ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਇਹ ਤੇ ਪੈਰਾਂ ਵਿੱਚ ਰੁਣ ਵਾਲਿਆਂ ਨੂੰ ਦੁਨੀਆਂ ਦੇ ਬਾਦਸ਼ਾਹ ਬਣਾ ਦੇਣ। ਲੋੜ ਹੈ ਇਸ ਪਾਸੇ ਮਨੁੱਖ ਨੂੰ ਆਪਣਾ ਧਿਆਨ ਜੋੜਨਾ। ਹੁਣ ਵੀ ਕਹਿੰਦੇ ਗੱਲ ਜਾਣਦਾ ਕਿ ਮੇਰੇ ਵਿੱਚ ਤਾਕਤ ਨਹੀਂ, ਲੇਕਿਨ ਸਤਿਗੁਰੂ ਕਿਰਪਾ ਕਰਦੇ ਤੇ ਮਨੁੱਖ ਸਭ ਕੁਝ ਕਰ ਸਕਦਾ। ਜਦੋਂ ਛੇਵੇਂ ਪਾਤਸ਼ਾਹ ਨੇ ਆਖਿਆ ਕੋਈ ਸਿੱਖ ਉੱਠੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਆਉਣ ਵਾਲੀ ਭੇਟਾ ਨੂੰ ਇੱਕ ਵਾਰੀ ਫਿਰ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਲਾਇਆ। ਇਹ ਗੱਲ ਸੁਣ ਕੇ ਉੱਠਿਆ ਬਾਬਾ ਬਿਧੀ ਚੰਦ, ਗਲ ਵਿੱਚ ਪਾਇਆ ਪੱਲਾ, ਦੋਵੇਂ ਜੋੜੇ ਹੱਥ ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਆ ਕੇ ਜੋ ਕੁਝ ਆਪਣੀ ਜ਼ੁਬਾਨ ਵਿੱਚੋਂ ਕਹਿਣ ਲੱਗਾ ਉਹ ਲਈਆਂ ਮੇਰੇ ਢਾਡੀ ਸਾਥੀ ਦਰਸ਼ਨ ਸਿੰਘ ਬਲਮੁੱਲਾਪੁਰ, ਸੁਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਅਤੇ ਢਾਡੀ ਗੁਰਭੇਜ ਸਿੰਘ ਚੌਕੀਮਾਨ ਆਪ ਸਿੱਖਾਂ ਦੇ ਸਾਹਮਣੇ ਇਉਂ ਕਹਿਣਾ। Woo! ਚੰਦ ਸੱਚੇ ਪਾਤਸ਼ਾਹ ਮਨੁੱਖ ਤੇ ਕੁਝ ਵੀ ਨਹੀਂ, ਆਪ ਕਿਰਪਾ ਕਰੋ। ਕੇਵਲ ਘੋੜਿਆਂ ਦੀ ਗੱਲ ਨਹੀਂ, ਮੈਂ ਉਸ ਸ਼ਾਹਜਹਾਨ ਵੀ ਤੁਹਾਡੇ ਦਰਬਾਰ ਵਿੱਚ ਲਿਆ ਸਕਦਾ। ਸਤਿਗੁਰਾਂ ਕੰਧ ਤੇ ਥਾਪੀ ਦਿੱਤੀ ਬਾਬਾ ਬਿਧੀ ਚੰਦ, ਸਤਿਗੁਰੂ ਗੁਰੂ ਨਾਨਕ ਰਖਵਾਲਾ ਹੋਵੇਗਾ। ਇਹ ਕਹਿ ਕੇ ਬਾਬਾ ਬਿਧੀ ਚੰਦ ਲਾਹੌਰ ਦੇ ਰਸਤੇ ਪੈ ਗਏ। ਕੰਮ ਬੜਾ ਔਖਾ, ਕੰਮ ਸੌਖਾ ਨਹੀਂ। ਇੱਕ ਪਾਸੇ ਪੂਰੀ ਦਿੱਲੀ ਦੀ ਬਾਦਸ਼ਾਹੀ ਹੈ, ਇੱਕ ਪਾਸੇ ਕੇਵਲ ਕੱਲਾ ਬਾਬਾ ਬਿਧੀ ਚੰਦ। ਪਰ ਇਹਦੇ ਪੱਖ ਵਿੱਚ ਜਿਹੜੀ ਗੱਲ ਜਾਂਦੀ ਹੈ ਕਿ ਗੁਰੂ ਨਾਨਕ ਦੀ ਕਿਰਪਾ ਦਾ ਹੱਥ ਇਹਦੀ ਕੰਧ ਉੱਤੇ ਹੈ। ਸਾਡੀ ਬੋਲਚਾਲ ਵਿੱਚ ਕਹਿੰਦੇ ਨੇ ਉਹ ਕਦੇ ਹਾਰ ਨਹੀਂ ਸਕਦਾ ਜਿਹਦੇ ਵੱਲ ਗੁਰੂ ਨਾਨਕ ਹੋਵੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹ ਚੰਦਾ, ਜਿਸਦੇ ਵੱਲ ਸਤਿਗੁਰੂ ਦਾ ਹੱਥ ਹੋਵੇ, ਸਤਿਗੁਰੂ ਦੀ ਕਿਰਪਾ ਹੋਵੇ, ਹਜ਼ਾਰਾਂ ਤਾਕਤਾਂ ਉਹਦੇ ਨਾਲ ਟਕਰਾ ਨਹੀਂ ਸਕਦੀ। ਹੁਣ ਬਾਬਾ ਬਿਧੀ ਚੰਦ ਪਹੁੰਚਿਆ ਲਾਹੌਰ, ਹਲ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। ਕਿਵੇਂ ਜਾਵਾਂ ਮੈਂ ਚੋਰੀ ਦਾਖਲ ਹੋ ਜਾਵਾਂ, ਕਿਸੇ ਕੰਧ ਨੂੰ ਟੱਪ ਕੇ ਦਾਖਲ ਹੋਵਾਂ? ਘੋੜੇ ਬੜੇ ਸਖ਼ਤ ਨਿਗਰਾਨੀ ਦੇ ਥੱਲੇ ਨੇ, ਕਿਵੇਂ ਪਹੁੰਚਿਆ ਤਾਂ ਘੋੜਿਆਂ ਤੱਕ? ਹਰ ਗੱਲ ਤੋਂ ਇਹ ਗੱਲ ਸੰਭਵ ਹੁੰਦੀ ਹੈ ਕਿ ਉਹਨਾਂ ਘੋੜਿਆਂ ਤੱਕ ਪਹੁੰਚਣਾ ਇੰਨਾ ਆਸਾਨ ਨਹੀਂ ਜਿੰਨਾ ਬਾਬਾ ਬਿਧੀ ਚੰਦ ਨੇ ਅਨੁਭਵ ਕੀਤਾ। ਅਨੁਭਵ